ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਆਵਾਜ਼
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣ ਕੇ ਲਿਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ। ਸਾਥੀਓ, ਜਿਵੇਂ ਕਿ ਅਸੀਂ ਇਹਨਾਂ ਦਿਨਾਂ ਵਿੱਚ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ ਤੇ ਇਸ ਗੱਲ ਨੂੰ ਜਾਣਦੇ ਹਾਂ ਕਿ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਕਿਤਾਬਾਂ ਕਿਉਂ ਲਿਖਿਆ ਗਿਆ, ਇਹਨਾਂ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਆਓ ਅੱਜ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਕੁਲਸੀਓ ਦੇ ਖਤ ਦਾ ਮੁਤਾਲਾ ਕਰੀਏ ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਕੁਲਸੀਓ ਦਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 12ਵੀਂ ਕਿਤਾਬ ਹੈ ਤੇ ਕੁਲਸੀਓ ਦਾ ਖਤ ਪਲੂਸ ਰਸੂਲ ਦੇ ਉਹਨਾਂ ਚਾਰ ਛੋਟੇ ਖਤਾਂ ਚੋਂ ਇੱਕ ਹੈ ਜਿਹੜਾ ਰੋਮ ਦੀ ਪਹਿਲੀ ਕੈਦ ਵਿੱਚ ਪਲੂਸ ਰਸੂਲ ਨੇ ਲਿਖਿਆ। ਸੋ ਪਲੂਸ ਰਸੂਲ ਨੇ ਕੈਦ ਵਿੱਚ ਰਹਿੰਦੇ ਹੋਇਆਂ ਇਫਸੀਓ ਦਾ ਖਤ, ਕੁਲਸੀਓ ਦਾ ਖਤ, ਫਿਲਮੋਨ ਤੇ ਫਿਲੀਪੀਓ ਦਾ ਖਤ ਲਿਖਿਆ। ਸਾਥੀਓ, ਕੁਲਸੀਓ ਦਾ ਖਤ ਬਾਈਬਲ ਮੁਕੱਦਸ ਦੀ ਤਰਤੀਬ ਦੇ ਮੁਤਾਬਿਕ ਪਲੂਸ ਰਸੂਲ ਦਾ 8ਵਾਂ ਖਤ ਹੈ। ਇਸ ਖਤ ਦੇ 4 ਅਬਵਾਬ ਤੇ 95 ਆਇਤ ਨੇ। ਪਲੂਸ ਰਸੂਲ ਨੇ ਇਹ ਖਤ ਕੁਲਸੇ ਦੇ ਇਮਾਨਦਾਰ ਲੋਕਾਂ ਨੂੰ ਲਿਖਿਆ ਤੇ ਸਾਥੀਓ, ਇਹ ਖਤ ਤਕਰੀਬਨ 62 ਈਸਵੀ ਵਿੱਚ ਲਿਖਿਆ ਗਿਆ ਤੇ ਕਿਹਾ ਜਾਂਦਾ ਹੈ ਕਿ ਕੁਲਸੇ ਸ਼ਹਿਰ ਏਸ਼ੀਆਈ ਕੂਚਕ ਦੇ ਜਨੂਬ ਮਗਰਬ ਵਿੱਚ ਇਫਸਸ ਤੋਂ ਬਰਹਿ ਰਾਸਤ ਮਸ਼ਰਕ ਦੇ ਵੱਲ ਤਕਰੀਬਨ 160 ਕਿਲੋਮੀਟਰ ਦੀ ਰਾਹ ਤੇ ਲੁਦੀਕਿਆ ਦੇ ਕੋਲ ਵਾਕਿਆ ਸੀ ਤੇ ਸਾਥੀਓ, ਕੁਲਸੇ ਸ਼ਹਿਰ ਵਿੱਚ ਪਾਲੂਸ ਰਸੂਲ ਨੇ ਕਲੀਸਿਆ ਨੂੰ ਕਾਇਮ ਨਹੀਂ ਕੀਤਾ ਸੀ ਬਲਕਿ ਦੂਜੇ ਇਮਾਨਦਾਰ ਲੋਕਾਂ ਨੇ ਇਸ ਜਗ੍ਹਾ ਤੇ ਕਲੀਸਿਆ ਨੂੰ ਕਾਇਮ ਕੀਤਾ। ਪਰ ਅਸੀਂ ਵਿਖਨੇ ਕਿ ਪਲੂਸ ਰਸੂਲ ਨੇ ਕੁਲਸੇ ਦੀ ਕਲੀਸਿਆ ਨੂੰ ਈਮਾਨ ਦੀ ਮਜ਼ਬੂਤੀ ਦੇ ਲਈ ਤੇ ਖੁਦਾ ਦੇ ਕਲਾਮ ਵਿੱਚ ਤਰੱਕੀ ਪਾਉਣ ਦੇ ਲਈ ਖਤ ਲਿਖਿਆ ਤੇ ਜਦੋਂ ਅਸੀਂ ਕੁਲਸੀਓ ਦੇ ਖਤ ਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਪਲੂਸ ਰਸੂਲ ਨੇ ਕੁਲਸੀਓ ਦੀ ਕਲੀਸਿਆ ਦੀ ਤਾਰੀਫ ਕੀਤੀ ਤੇ ਉਹਦੇ 7 ਕੰਮਾਂ ਦੇ ਲਈ ਖੁਦਾ ਦਾ ਸ਼ੁਕਰ ਅਦਾ ਕੀਤਾ। ਸਾਥੀਓ, ਪਾਲੂਸ ਰਸੂਲ ਨੇ ਕੁਲਸੇ ਦੀ ਕਲੀਸਿਆ ਨੂੰ ਇਸ ਲਈ ਇਹ ਖਤ ਲਿਖਿਆ ਸੀ ਤਾਂ ਕਿ ਇਹ ਕਲੀਸਿਆ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰੱਖੇ, ਉਹ ਖਬਰਦਾਰ ਰਹੇ। ਸਾਥੀਓ, ਪਾਲੂਸ ਰਸੂਲ ਨੇ ਕੁਲਸੇ ਦੇ ਖਤ ਵਿੱਚ ਜ਼ਿਆਦਾਤਰ ਯਿਸੂ ਮਸੀਹ ਦੀ ਕੁਦਰਤ ਤੇ ਉਹਦੇ ਇਖਤਿਆਰ ਤੇ ਜ਼ੋਰ ਦਿੱਤਾ ਔਰ ਫਿਰ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ। ਸਾਥੀਓ, ਅਸੀਂ ਕੁਲਸੇ ਦੇ ਖਤ ਵਿੱਚ ਬੜੇ ਵਾਜ਼ੇ ਤੌਰ ਨਾਲ ਸ਼ੁਕਰਗੁਜ਼ਾਰੀ ਦੀ ਦੁਆ ਪਾਉਂਦੇ ਹਾਂ ਜਿਹੜੀ ਕਿ ਪਾਲੂਸ ਰਸੂਲ ਨੇ ਕੀਤੀ ਔਰ ਫਿਰ ਮਸੀਹ ਦੀ ਜ਼ਾਤ ਤੇ ਉਹਦੇ ਕੰਮ ਦੇ ਬਾਰੇ ਅਸੀਂ ਕੁਲਸੇ ਦੇ ਖਤ ਵਿੱਚ ਪੜ੍ਹਨੇ ਹਾਂ। ਕੁਲਸੇ ਦੇ ਖਤ ਵਿੱਚ ਅਸੀਂ ਮਸੀਹ ਦੇ ਖਾਦਮ ਦੀ ਹੈਸੀਅਤ ਨਾਲ ਪਾਲੂਸ ਰਸੂਲ ਦਾ ਕੰਮ ਵੀ ਪੜ੍ਹਨੇ ਹਾਂ ਔਰ ਫਿਰ ਅਸੀਂ ਕੁਲਸੇ ਦੇ ਖਤ ਵਿੱਚ ਮਸੀਹ ਦੇ ਵਸੀਲੇ ਨਾਲ ਕਾਮਿਲ ਜ਼ਿੰਦਗੀ ਦੇ ਬਾਰੇ ਵੀ ਪੜ੍ਹਨੇ ਹਾਂ। ਕੁਲਸੇ ਦੇ ਖਤ ਵਿੱਚ ਅਸੀਂ ਇਸ ਗੱਲ ਨੂੰ ਵੀ ਪੜ੍ਹਨੇ ਹਾਂ ਕਿ ਅਸਾਂ ਇਸ ਮਸੀਹ ਦੇ ਨਾਲ ਹੀ ਜੀਣਾ ਤੇ ਮਰਨਾ ਹੈ। ਸਾਥੀਓ, ਕੁਲਸੇ ਦੇ ਖਤ ਵਿੱਚ ਇਸ ਗੱਲ ਦੀ ਵੀ ਨਸੀਹਤ ਕੀਤੀ ਗਈ ਹੈ, ਹਦਾਇਤ ਕੀਤੀ ਗਈ ਹੈ ਕਿ ਅਸੀਂ ਪੁਰਾਣੀ ਜ਼ਿੰਦਗੀ ਨੂੰ ਛੱਡੀਏ ਤੇ ਨਵੀਂ ਜ਼ਿੰਦਗੀ ਨੂੰ ਯਿਸੂ ਮਸੀਹ ਵਿੱਚ ਸ਼ੁਰੂ ਕਰੀਏ। ਨਵੀਂ ਜ਼ਿੰਦਗੀ ਵਿੱਚ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਗਹਿਰਾ ਤਾਲੁਕ ਰੱਖੀਏ। ਕੁਲਸੇ ਦੇ ਖਤ ਵਿੱਚ ਸਾਥੀਓ, ਅਸੀਂ ਬੀਵੀਆਂ ਦੇ ਲਈ ਖਾਸ ਹਦਾਇਤ ਪਾਉਂਦੇ ਹਾਂ, ਫਿਰ ਸ਼ੋਹਰਾਂ ਵਾਸਤੇ ਵੀ ਖਾਸ ਹਦਾਇਤ ਪਾਉਂਦੇ ਹਾਂ, ਮਾਂ ਬਾਪ ਦੇ ਲਈ, ਔਲਾਦ ਦੇ ਲਈ ਖਾਸ ਹਦਾਇਤ ਪਾਉਂਦੇ ਹਾਂ, ਫਿਰ ਨੌਕਰਾਂ ਦੇ ਲਈ ਤੇ ਮਾਲਕ ਦੇ ਲਈ ਖਾਸ ਹਦਾਇਤ ਪਾਉਂਦੇ ਹਾਂ ਔਰ ਫਿਰ ਕੁਲਸੀਓ ਦੇ ਖਤ ਦੇ ਆਖਰ ਵਿੱਚ ਅਸੀਂ ਇਖਤਤਾਮੀਆ ਸਲਾਮ ਵੀ ਪਾਨੇ ਆ। ਸਾਥੀਓ, ਪਲੂਸ ਰਸੂਲ ਇਸ ਖਤ ਦੇ ਆਖਰ ਵਿੱਚ ਇਹ ਗੱਲ ਕਹਿੰਦਾ ਹੈ ਕਿ ਮੈਂ ਪਾਲੂਸ ਆਪਣੇ ਹੱਥਾਂ ਨਾਲ ਸਲਾਮ ਲਿਖਣਾ ਵਾ, ਮੇਰੀ ਜ਼ੰਜੀਰਾਂ ਨੂੰ ਯਾਦ ਰੱਖਿਆ ਜੇ, ਤੁਹਾਡੇ ਤੇ ਫਜ਼ਲ ਹੁੰਦਾ ਰਹੇ। ਸਾਥੀਓ, ਇਹ ਉਹ ਅਲਫਾਜ਼ ਨੇ ਜਿਹੜੇ ਕਿ ਪਾਲੂਸ ਰਸੂਲ ਨੇ ਕੁਲਸੀਓ ਦੇ ਖਤ ਵਿੱਚ ਲਿਖੇ, ਤੇ ਇਹ ਅਲਫਾਜ਼ ਪਾਲੂਸ ਰਸੂਲ ਨੇ ਉਸ ਵੇਲੇ ਲਿਖੇ ਜਦੋਂ ਉਹ ਕੈਦਖਾਨੇ ਵਿੱਚ ਸੀ, ਕਿਉਂਕਿ ਉਹ ਜਗ੍ਹਾ ਜਗ੍ਹਾ ਯਿਸੂ ਮਸੀਹ ਦੇ ਨਾਮ ਦੀ ਮੁਨਾਦੀ ਕਰਦਾ ਸੀ, ਯਿਸੂ ਮਸੀਹ ਦਾ ਪ੍ਰਚਾਰ ਕਰਦਾ ਸੀ। ਸੋ ਇਸ ਵਜ੍ਹਾ ਤੋਂ ਉਹਨੂੰ ਕੈਦ ਵਿੱਚ ਬੰਦ ਕੀਤਾ ਗਿਆ, ਪਰ ਅਸੀਂ ਵੇਖਦੇ ਕਿ ਉਹਨੇ ਖਤ ਲਿਖਿਆ ਤੇ ਕੁਲਸੀਓ ਦੀ ਕਲੀਸਾ ਦੀ ਤਰਫ ਘਲਿਆ। ਸਾਥੀਓ, ਕੁਲਸੀਓ ਦੇ ਖਤ ਵਿੱਚ ਅਸੀਂ ਪਾਲੂਸ ਰਸੂਲ ਦੀ ਇਸ ਹਦਾਇਤ ਨੂੰ ਵੀ ਪਾਉਂਦੇ ਹਾਂ ਕਿ ਪਾਲੂਸ ਰਸੂਲ ਕੁਲਸੀਓ ਦੀ ਕਲੀਸਿਆ ਨੂੰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ ਆਦਮੀਆਂ ਦੇ ਲਈ ਨਾ ਕਰੋ, ਬਲਕਿ ਖੁਦਾ ਦੇ ਲਈ ਕਰੋ, ਲੋਕਾਂ ਦੇ ਲਈ ਨਹੀਂ ਬਲਕਿ ਖੁਦਾ ਦੇ ਲਈ ਕਰੋ। ਸੋ ਸਾਥੀਓ, ਅਸਾਂ ਵੀ ਜਿਹੜਾ ਵੀ ਕੰਮ ਕਰਨਾ ਹੈ ਦਿਲ ਤੋਂ ਕਰਨਾ ਹੈ ਤੇ ਖੁਦਾ ਦੇ ਲਈ ਕਰਨਾ ਹੈ, ਲੋਕਾਂ ਨੂੰ ਵਿਖਾਉਣ ਵਾਸਤੇ ਕੰਮ ਨਹੀਂ ਕਰਨਾ, ਲੋਕਾਂ ਕੋਲੋਂ ਤਾਰੀਫ ਪਾਉਣ ਦੇ ਲਈ ਕੰਮ ਨਹੀਂ ਕਰਨਾ, ਬਲਕਿ ਅਸਾਂ ਖੁਦਾਵੰਦ ਕੋਲੋਂ ਬਰਕਤ ਪਾਉਣ ਦੇ ਲਈ ਦਿਲ ਤੋਂ ਕੰਮ ਕਰਨਾ ਹੈ, ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਇਆਂ ਖੁਦਾ ਦੇ ਕੰਮ ਨੂੰ ਕਰਨਾ ਹੈ। ਔਰ ਫਿਰ ਖੁਦਾਵੰਦ ਦਾ ਬੰਦਾ ਪਲੂਸ ਰਸੂਲ ਕੁਲਸੀਓ ਦੀ ਕਲੀਸਿਆ ਨੂੰ ਇਹ ਵੀ ਗੱਲ ਕਹਿੰਦਾ ਹੈ ਕਿ ਦੁਆ ਕਰਨ ਵਿੱਚ ਮਸਰੂਫ ਰਹੋ, ਯਾਨੀ ਕਿ ਤੁਸੀਂ ਹਰ ਵੇਲੇ ਦੁਆ ਕਰੋ, ਸੁਬਾਹ ਸ਼ਾਮ ਦੁਪਹਿਰ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਬਿਲਾ ਨਾਗਾ ਖੁਦਾ ਦੇ ਕਦਮਾਂ ਵਿੱਚ ਆਓ, ਦੁਆ ਕਰੋ। ਸੋ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਖੁਦਾ ਦੇ ਕਦਮਾਂ ਵਿੱਚ ਆਓ, ਆਪਣੀ ਪਰੇਸ਼ਾਨੀ ਨੂੰ, ਤਕਲੀਫ ਨੂੰ, ਮੁਸੀਬਤ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੋ। ਖੁਦਾਵੰਦ ਸਾਡਾ ਖੁਦਾ ਜਿਹੜਾ ਕਿ ਮਿਹਰਬਾਨ ਖੁਦਾ ਹੈ, ਉਹ ਆਪਣੇ ਲੋਕਾਂ ਦੀ ਦੁਆ ਨੂੰ ਸੁਣਦਾ ਹੈ। ਸੋ ਸਾਥੀਓ, ਜਿਹੜੀ ਹਦਾਇਤ ਕੁਲਸੀਓ ਦੀ ਕਲੀਸਾ ਦੇ ਲਈ ਸੀ, ਅੱਜ ਉਹ ਹਦਾਇਤ ਉਹ ਕਲਾਮ ਸਾਡੇ ਲਈ ਵੀ ਇਹ ਕਿ ਅਸੀਂ ਵੀ ਖੁਦਾ ਦੇ ਲਈ ਦਿਲ ਤੋਂ ਕੰਮ ਕਰੀਏ, ਔਰ ਫਿਰ ਇਹ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈਏ, ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫਾਦਾਰੀਏ, ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਈਏ। ਖੁਦਾਵੰਦ ਇਹ ਚਾਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਉਹਦੇ ਲਈ ਜ਼ਿੰਦਗੀ ਗੁਜ਼ਾਰੀਏ ਤੇ ਉਹਦੇ ਨਾਲ ਆਪਣਾ ਰਿਸ਼ਤਾ, ਆਪਣਾ ਤਾਲੁਕ ਜੋੜੇ ਰੱਖੀਏ, ਉਹਦੇ ਨਾਲ ਅਸੀਂ ਵਫਾਦਾਰ ਰਹੀਏ। ਸਾਥੀਓ, ਕੁਲਸੀਓ ਦੇ ਖਾਤੇ ਵਿੱਚ ਇਸ ਗੱਲ ਦੀ ਵੀ ਹਦਾਇਤ ਕੀਤੀ ਗਈ ਹੈ ਇਮਾਨਦਾਰ ਲੋਕਾਂ ਨੂੰ ਕਿ ਜਿਹੜਾ ਬੁਰਾਈ ਕਰਦਾ ਹੈ ਉਹਦੇ ਨਾਲ ਬੁਰਾਈ ਨਾ ਕਰੋ, ਕਿਉਂਕਿ ਖੁਦਾ ਬਦਲਾ ਲਏਗਾ। ਜਿਹੜਾ ਬੁਰਾਈ ਕਰਦਾ ਹੈ ਉਹ ਆਪਣੀ ਬੁਰਾਈ ਦਾ ਬਦਲਾ ਪਏਗਾ, ਕਿਉਂਕਿ ਖੁਦਾਵੰਦ ਸਾਡਾ ਖੁਦਾ ਕਿਸੇ ਦਾ ਵੀ ਤਰਫਦਾਰ ਨਹੀਂ ਹੈ। ਸੋ ਪਲੂਸ ਰਸੂਲ ਨੇ ਇਹ ਗੱਲ ਕੁਲਸੀਓ ਦੀ ਕਲੀਸਿਆ ਨੂੰ ਕਹੀ ਸੀ, ਆਪਣੇ ਖਤ ਵਿੱਚ ਇਹ ਗੱਲ ਲਿਖੀ ਸੀ ਕਿ ਜਿਹੜਾ ਬੁਰਾ ਕਰਦਾ ਹੈ ਉਹ ਆਪਣੀ ਬੁਰਾਈ ਦਾ ਬਦਲਾ ਪਾਏਗਾ। ਸੋ ਕੁਲਸੀਓ ਦੀ ਕਲੀਸਿਆ ਦੇ ਇਮਾਨਦਾਰ ਲੋਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਬੁਰਾਈ ਦੇ ਬਦਲੇ ਬੁਰਾਈ ਨਾ ਕਰਨ, ਬਲਕਿ ਉਹ ਨੇਕੀ ਕਰਕੇ, ਮੁਹੱਬਤ ਕਰਕੇ ਬੁਰਾਈ ਤੇ ਗਾਲਿਬਾਨ। ਸਾਥੀਓ, ਪਾਲੂਸ ਰਸੂਲ ਬੇਸ਼ੱਕ ਕੈਦ ਵਿੱਚ ਸੀ, ਪਰ ਅਸੀਂ ਵੇਖਦੇ ਹਾਂ ਕਿ ਕੈਦ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਉਹਨੂੰ ਇਸ ਗੱਲ ਤੋਂ ਰੋਕ ਨਾ ਪਾਇਆ ਕਿ ਉਹ ਖੁਦਾ ਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾ ਸਕੇ। ਸੋ ਕੋਈ ਵੀ ਇਨਸਾਨ, ਦੁਨੀਆਂ ਦੀ ਕੋਈ ਵੀ ਤਾਕਤ ਖੁਦਾ ਦੇ ਕਲਾਮ ਨੂੰ ਰੋਕ ਨਹੀਂ ਸਕਦੀ। ਸੋ ਖੁਦਾ ਦਾ ਕਲਾਮ ਆਜ਼ਾਦੀ ਦੇ ਨਾਲ ਜਿੱਥੇ ਜਾਣਾ ਚਾਹੇ ਉੱਥੇ ਜਾਂਦਾ ਹੈ। ਸਾਥੀਓ, ਖੁਦਾਵੰਦ ਆਪਣੇ ਲੋਕਾਂ ਨੂੰ ਇਸਤੇਮਾਲ ਕਰਨਾ ਜਾਣਦਾ ਹੈ, ਉਹਨੂੰ ਪਤਾ ਹੈ ਕਿ ਉਹਨੇ ਕਿਵੇਂ ਦੁਨੀਆਂ ਤੱਕ ਆਪਣੇ ਪੈਗਾਮ ਨੂੰ ਪਹੁੰਚਾਉਣਾ ਹੈ। ਸਾਥੀਓ, ਅਗਰ ਖੁਦਾ ਚਾਹੇ ਤਾਂ ਉਹ ਫਰਿਸ਼ਤਿਆਂ ਨੂੰ ਇਸ ਕਲਾਮ ਦੇ ਪ੍ਰਚਾਰ ਦੇ ਲਈ ਇਸਤੇਮਾਲ ਕਰ ਸਕਦਾ ਹੈ, ਪਰ ਅਸੀਂ ਵੇਖਦੇ ਕਿ ਖੁਦਾ ਨੇ ਇਨਸਾਨਾਂ ਨੂੰ ਚੁਣਿਆ ਜਿਹੜੇ ਕਿ ਖਾਮੀਆਂ ਤੇ ਕਮਜ਼ੋਰੀਆਂ ਦੇ ਨਾਲ ਭਰੇ ਹੋਏ ਨੇ, ਪਰ ਇਹ ਖੁਦਾ ਹੀ ਏ ਜਿਹੜਾ ਕਿ ਇਨਸਾਨ ਦੀ ਕਮਜ਼ੋਰੀ ਤੋਂ, ਖਾਮੀ ਤੋਂ ਆਪਣੇ ਜਲਾਲ ਨੂੰ ਜ਼ਾਹਿਰ ਕਰਦਾ ਹੈ। ਸਾਥੀਓ, ਪਾਲੂਸ ਰਸੂਲ ਜਿਹੜਾ ਕਿ ਖੁਦਾ ਦੇ ਖਾਦਮ ਸੀ, ਇਮਾਨਦਾਰ ਸ਼ਖਸ ਸੀ, ਰਾਸਤਬਾਜ਼ ਸ਼ਖਸ ਸੀ, ਉਹ ਲੋਕਾਂ ਨੂੰ ਖੁਦਾ ਦੇ ਬਾਰੇ ਦੱਸਦਾ ਸੀ, ਸਹੀ ਰਾਹ ਦੀ ਤਾਲੀਮ ਦਿੰਦਾ ਸੀ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਉਹਦੀ ਮੁਖਾਲਫਤ ਕੀਤੀ ਗਈ, ਉਹਨੂੰ ਅਜ਼ੀਅਤ ਦਿੱਤੀ ਗਈ, ਉਹਨੂੰ ਕੈਦ ਵਿੱਚ ਸੁੱਟਿਆ ਗਿਆ, ਉਹਦੇ ਤੇ ਤਸ਼ੱਦਦ ਕੀਤਾ ਗਿਆ, ਉਹਨੂੰ ਮਾਰਿਆ ਗਿਆ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਉਹ ਯਿਸੂ ਮਸੀਹ ਦਾ ਨਾਮ ਲੈਣ ਤੋਂ ਨਾ ਡਰਿਆ, ਬਲਕਿ ਉਹਨੇ ਦਲੇਰੀ ਦੇ ਨਾਲ ਔਰ ਜ਼ਿਆਦਾ ਯਿਸੂ ਮਸੀਹ ਦਾ ਪ੍ਰਚਾਰ ਕੀਤਾ। ਅਗਰ ਉਹ ਕਿਸੇ ਜਗ੍ਹਾ ਤੇ ਜਾ ਨਹੀਂ ਸਕਦਾ ਸੀ ਤੇ ਫਿਰ ਉਹ ਖਤਾਂ ਦੇ ਜ਼ਰੀਏ ਨਾਲ ਮੁਖਤਲਿਫ ਲੋਕਾਂ ਨੂੰ ਇਸਤੇਮਾਲ ਕਰਕੇ ਆਪਣੇ ਉਹ ਖਤ ਦੂਜੀਆਂ ਜਗ੍ਹਾ ਤੇ ਪਹੁੰਚਾਉਂਦਾ, ਤਾਂ ਕਿ ਉਹਨਾਂ ਖਤਾਂ ਦੇ ਜ਼ਰੀਏ ਨਾਲ ਲੋਕ ਖੁਦਾ ਦੇ ਮੁਕਾਸ਼ਵਿਆਂ ਤੋਂ ਵਾਕਿਫ ਹੋ ਸਕਣ ਤੇ ਤਸੱਲੀ ਪਾ ਸਕਣ, ਹੌਸਲਾ ਅਫਜ਼ਾਈ ਪਾ ਸਕਣ। ਤੇ ਸਾਥੀਓ, ਜਿਵੇਂ ਕਿ ਮੈਂ ਇਹ ਗੱਲ ਦੱਸ ਚੁੱਕਿਆ ਵਾਂ ਕਿ ਪਾਲੂਸ ਰਸੂਲ ਨੇ ਜਦੋਂ ਇਹ ਖਤ ਲਿਖਿਆ ਸੀ ਉਸ ਵੇਲੇ ਉਹ ਕੈਦ ਵਿੱਚ ਸੀ, ਪਰ ਕੈਦ ਵਿੱਚ ਹੋਣ ਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਉਹਨੇ ਮੁਸ਼ਕਿਲ ਪਰੇਸ਼ਾਨੀਆਂ ਦਾ ਮੁਕਾਬਲਾ ਕੀਤਾ ਤੇ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਉਜ਼ਾਰਦੇ ਹੋਇਆਂ ਖੁਦਾ ਦੀ ਖਿਦਮਤ ਵਿੱਚ ਕਾਮਯਾਬ ਹੋਇਆ। ਸਾਥੀਓ, ਪਾਲੂਸ ਰਸੂਲ ਖੁਦਾ ਕੋਲੋਂ ਡਰਦਾ ਸੀ ਤੇ ਸਿਰਫ ਉਹਦੀ ਹੀ ਖਿਦਮਤ ਕਰਦਾ ਸੀ, ਸੱਚਾਈ ਤੇ ਕਾਇਮ ਸੀ ਇਸ ਲਈ ਉਹ ਖੁਦਾ ਦੇ ਹਜ਼ੂਰ ਮਕਬੂਲ ਠਹਿਰਿਆ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਦੇ ਸਫ਼ਾ ਨੰਬਰ 403 ਵਿੱਚ ਇਹ ਗੱਲ ਲਿਖਦੀ ਹੈ ਕਿ ਖੁਦਾ ਚਾਹੁੰਦਾ ਹੈ ਕਿ ਉਹਦੇ ਲੋਕ ਆਉਣ ਵਾਲੀ ਮੁਸੀਬਤਾਂ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਹੋ ਜਾਣ। ਜਿਹੜੇ ਤਿਆਰ ਹੋਣਗੇ ਜਾਂ ਜਿਹੜੇ ਤਿਆਰ ਨਹੀਂ ਹੋਣਗੇ, ਦੋਵਾਂ ਨੂੰ ਆਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪਏਗਾ। ਜਿਨ੍ਹਾਂ ਦੀਆਂ ਜ਼ਿੰਦਗੀਆਂ ਕਲਾਮ ਦੇ ਮੁਤਾਬਿਕ ਹੋਣਗੀਆਂ, ਉਹੀ ਉਸ ਆਜ਼ਮਾਇਸ਼ ਤੇ ਫਤਿਹ ਪਾਣਗੀਆਂ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਖੁਦਾ ਇਹ ਚਾਹੁੰਦਾ ਹੈ ਕਿ ਉਹਦੇ ਲੋਕ ਹਰ ਵੇਲੇ ਤਿਆਰ ਰਹਿਣ ਤਾਂ ਕਿ ਆਉਣ ਵਾਲੀ ਆਜ਼ਮਾਇਸ਼ਾਂ ਤੇ ਗਲਬਾ ਪਾ ਸਕਣ। ਸੋ ਪੌਲੁਸ ਰਸੂਲ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾ ਦੀ ਖਿਦਮਤ ਕਰਦਾ ਰਿਹਾ, ਉਹ ਆਉਣ ਵਾਲੀ ਮੁਸੀਬਤਾਂ ਦੇ ਲਈ ਤਿਆਰ ਰਿਹਾ। ਇਸ ਲਈ ਅਸੀਂ ਵਿਖਨੇ ਕਿ ਉਹ ਬੇਦਿਲ ਨਾ ਹੋਇਆ, ਬਲਕਿ ਉਹ ਇਸ ਮੁਸੀਬਤ ਵਿੱਚ ਈਮਾਨ ਦੀ ਮਜ਼ਬੂਤੀ ਨਾਲ ਗੁਨਾਹ ਤੇ ਮੁਖਾਲਫਤ ਤੇ ਗਾਲਿਬ ਆਇਆ। ਸੋ ਸਾਥੀ, ਉਹ ਕੁਲਸੀਓ ਦੇ ਖਤ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਆਪਣੇ ਲਈ ਇਹ ਪੈਗਾਮ ਪਾਉਂਦੇ ਹਾਂ ਕਿ ਜਿਵੇਂ ਮਸੀਹ ਯਸੂ ਦੀ ਮੁਖਾਲਫਤ ਕੀਤੀ ਗਈ, ਉਹਦੇ ਨਾਲ ਬੁਰਾ ਸਲੂਕ ਕੀਤਾ ਗਿਆ, ਇਸ ਮਸੀਹ ਨੂੰ ਜਿਵੇਂ ਰੋਕਿਆ ਗਿਆ, ਉਸੇ ਤਰ੍ਹਾਂ ਉਹਦੇ ਲੋਕਾਂ ਨੂੰ ਵੀ ਰੋਕਿਆ ਗਿਆ। ਤੇ ਪੌਲੁਸ ਰਸੂਲ ਇੱਕ ਜ਼ਿੰਦਾ ਮਿਸਾਲ ਹੈ ਜਿਹੜੀ ਕਿ ਬਾਈਬਲ ਮੁਕੱਦਸ ਵਿੱਚ ਸਾਨੂੰ ਮਿਲਦੀ ਹੈ। ਉਹਦੇ ਨਾਲ ਵੀ ਬੁਰਾ ਸਲੂਕ ਕੀਤਾ ਗਿਆ, ਉਹ ਤੇ ਲੋਕਾਂ ਵਿੱਚ ਇਸ ਮਸੀਹ ਦੇ ਨਾਮ ਦੀ ਮੁਨਾਦੀ ਕਰਦਾ ਸੀ। ਸੋ ਇਸ ਵਜ੍ਹਾ ਤੋਂ ਉਹਨੂੰ ਮੁਸੀਬਤ ਵਿੱਚ, ਕੈਦ ਵਿੱਚ ਸੁੱਟਿਆ ਗਿਆ। ਪਰ ਇਹਦੇ ਬਾਵਜੂਦ ਅਸੀਂ ਵਿਖਨੇ ਕਿ ਉਹ ਬੇਦਿਲ ਨਾ ਹੋਇਆ, ਮਜ਼ਬੂਤ ਹੋਇਆ, ਤੇ ਉਹਨੇ ਕੁਲਸੀਓਂ ਦੀ ਕਲੀਸਿਆ ਨੂੰ ਇਸ ਗੱਲ ਦੀ ਨਸੀਹਤ ਕੀਤੀ, ਹਦਾਇਤ ਕੀਤੀ ਕਿ ਉਹ ਈਮਾਨ ਵਿੱਚ ਮਜ਼ਬੂਤ ਹੋਣ ਤੇ ਬੁਰੇ ਹਾਲਾਤ ਵਿੱਚ ਵੀ ਖੁਦਾ ਦੀ ਖਿਦਮਤ ਕਰਨ ਤੋਂ ਨਾ ਡਰਨ, ਉਹ ਖੌਫ ਨਾ ਖਾਣ, ਕਿਉਂਕਿ ਖੁਦਾਵੰਦ ਉਹਨਾਂ ਦੇ ਨਾਲ ਹੈ। ਖੁਦਾਵੰਦ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ, ਖੁਦਾ ਆਪਣੇ ਲੋਕਾਂ ਨੂੰ ਬਚਾਉਂਦਾ ਹੈ, ਤੇ ਉਹ ਮੁਸੀਬਤ ਵਿੱਚ ਵੀ ਆਪਣੇ ਲੋਕਾਂ ਨੂੰ ਆਪਣੇ ਜਲਾਲ ਦੇ ਲਈ, ਆਪਣੇ ਕੰਮ ਦੇ ਲਈ, ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰਨ ਦੀ ਕੁਦਰਤ ਰੱਖਦਾ ਹੈ। ਸੋ ਅਸੀਂ ਵੀ ਆਪਣਾ ਆਪ ਖੁਦਾ ਨੂੰ ਦੇ ਦੇਈਏ ਤਾਂ ਕਿ ਖੁਦਾਵੰਦ ਹਰ ਤਰ੍ਹਾਂ ਨਾਲ, ਹਰ ਤਰ੍ਹਾਂ ਦੇ ਹਾਲਾਤ ਵਿੱਚ ਸਾਨੂੰ ਆਪਣੇ ਜਲਾਲ ਦੇ ਲਈ, ਆਪਣੀ ਕੁਦਰਤ ਦੇ ਲਈ, ਆਪਣੇ ਕੰਮ ਦੇ ਲਈ ਇਸਤੇਮਾਲ ਕਰੇ ਤੇ ਸਾਡੀਆਂ ਜ਼ਿੰਦਗੀਆਂ ਤੋਂ ਆਪਣੇ ਜਲਾਲ ਨੂੰ ਜ਼ਾਹਿਰ ਕਰੇ। ਸਾਥੀਓ, ਪੌਲੁਸ ਰਸੂਲ ਨੇ ਹਰ ਤਰ੍ਹਾਂ ਨਾਲ ਖੁਦਾ ਦੀ ਖਿਦਮਤ ਕੀਤੀ ਤੇ ਹਰ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਕਿ ਖੁਦਾ ਦਾ ਕਲਾਮ ਕਿਸੇ ਵੀ ਤਰ੍ਹਾਂ ਨਾਲ, ਕਿਸੇ ਵੀ ਵਜ੍ਹਾ ਨਾਲ ਨਾ ਰੁਕੇ। ਸਾਥੀਓ, ਕਈ ਦਫ਼ਾ ਅਸੀਂ ਖੁਦਾ ਦੇ ਕਲਾਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰੱਖੋ ਕਿ ਅਸੀਂ ਖੁਦਾ ਦੇ ਕਲਾਮ ਨੂੰ ਨਾ ਤੇ ਛੁਪਾ ਸਕਦੇ ਹਾਂ, ਨਾ ਹੀ ਰੋਕ ਸਕਦੇ ਹਾਂ। ਇਹ ਕਲਾਮ ਦੋਧਾਰੀ ਤਲਵਾਰ ਹੈ। ਖੁਦਾ ਦੇ ਕਲਾਮ ਉਸ ਜਗ੍ਹਾ ਤੇ ਜ਼ਰੂਰ ਪਹੁੰਚਦਾ ਹੈ ਜਿੱਥੇ ਇਸ ਕਲਾਮ ਦੀ ਬੜੀ ਜ਼ਰੂਰਤ ਹੈ। ਸੋ ਇਸ ਲਈ ਸਾਥੀਓ, ਅਸੀਂ ਕੁਲਸੀਓਂ ਦੇ ਖਤ ਨੂੰ ਜ਼ਰੂਰ ਪੜ੍ਹੀਏ ਜਿਹੜਾ ਕਿ ਪੌਲੁਸ ਰਸੂਲ ਨੇ ਲਿਖਿਆ, ਇਹਦਾ ਮੁਤਾਲਾ ਕਰੀਏ ਤੇ ਇਸ ਗੱਲ ਨੂੰ ਜਾਣੀਏ ਕਿ ਇਹਦੇ ਵਿੱਚ ਸਾਡੇ ਲਈ ਕੀ ਖੁਦਾ ਦਾ ਮੁਕਾਸ਼ਵਾ ਪਾਇਆ ਜਾਂਦਾ ਹੈ, ਕੀ ਹਦਾਇਤ, ਕੀ ਰਹਿਨਮਾਈ ਪਾਈ ਜਾਂਦੀ ਹੈ। ਬੇਸ਼ੱਕ ਪੌਲੁਸ ਰਸੂਲ ਨੇ ਇਹ ਖਤ ਕੁਲਸੀਓਂ ਦੀ ਕਲੀਸਿਆ ਨੂੰ ਲਿਖਿਆ, ਪਰ ਸਾਥੀਓ, ਇਹ ਖਤ ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦਾ ਹੈ, ਇਹ ਅੱਜ ਸਾਡੇ ਲਈ ਵੀ ਹੈ। ਅਸੀਂ ਇਸ ਖਤ ਨੂੰ ਪੜ੍ਹੀਏ, ਇਹਦੇ ਤੋਂ ਤਸੱਲੀ ਪਾਈਏ, ਹੌਸਲਾ ਪਾਈਏ ਤੇ ਈਮਾਨ ਵਿੱਚ ਮਜ਼ਬੂਤ ਹੋਈਏ, ਖੁਦਾਵੰਦ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਈਏ। ਸਾਥੀਓ, ਇਹ ਖਤ ਸਾਡੀ ਰਹਿਨਮਾਈ ਕਰੇਗਾ, ਸਾਡੀ ਮਦਦ ਕਰੇਗਾ ਤਾਂ ਕਿ ਅਸੀਂ ਖਾਨਦਾਨੀ ਤੌਰ ਨਾਲ, ਕਲੀਸਿਆਈ ਤੌਰ ਨਾਲ, ਮੁਆਸ਼ਰਤੀ ਤੌਰ ਨਾਲ, ਯਾਨੀ ਕਿ ਹਰ ਤਰ੍ਹਾਂ ਨਾਲ ਅਸੀਂ ਖੁਦਾ ਦੇ ਨਾਲ ਤਾਲੁਕ ਰੱਖਦੇ ਹੋਏ ਹਾਂ, ਖੁਦਾਵੰਦ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਸਾਥੀਓ, ਖੁਦਾਵੰਦ ਸਾਡਾ ਖੁਦਾ ਮਿਹਰਬਾਨ ਖੁਦਾ ਹੈ, ਉਹ ਮੁਹੱਬਤ ਦਾ ਖੁਦਾ ਹੈ, ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਸੋ ਇਸ ਲਈ ਅਸੀਂ ਖੁਦਾ ਦੇ ਫਜ਼ਲ ਨੂੰ ਵੇਖਦੇ ਹੋਏ ਹਾਂ, ਖੁਦਾ ਦਾ ਸ਼ੁਕਰ ਅਦਾ ਕਰੀਏ। ਸਾਥੀਓ, ਇਹ ਬੜੀ ਹੈਰਾਨਕੁਨ ਗੱਲ ਹੈ ਕਿ ਬਿਨਾਂ ਕਿਸੇ ਕਸੂਰ ਦੇ ਪੌਲੁਸ ਰਸੂਲ ਕੈਦ ਵਿੱਚ ਸੁੱਟਿਆ ਗਿਆ, ਪਰ ਇਹਦੇ ਬਾਵਜੂਦ ਉਹਨੇ ਆਪਣੇ ਖਤਾਂ ਵਿੱਚ ਖੁਦਾ ਦਾ ਸ਼ੁਕਰ ਅਦਾ ਕੀਤਾ, ਔਰ ਫਿਰ ਉਹਨੇ ਇਸ ਗੱਲ ਦਾ ਵੀ ਜ਼ਾਹਰ ਕੀਤਾ ਕਿ ਉਹ ਖੁਦਾ ਵਿੱਚ ਖੁਸ਼ ਹੈ ਤੇ ਉਹਨੇ ਮੁਹੱਬਤ ਦਾ, ਸੁਲ੍ਹਾ ਦਾ, ਖੁਦਾ ਦੇ ਫਜ਼ਲ ਦਾ ਹੀ ਪੈਗਾਮ ਦਿੱਤਾ। ਸੋ ਸਾਥੀਓ, ਪੌਲੁਸ ਰਸੂਲ ਨੇ ਕੁਲਸੀਓਂ ਦੇ ਖਤ ਲਿਖਦੇ ਹੋਇਆਂ ਇਸ ਗੱਲ ਦੀ ਹਦਾਇਤ ਕੀਤੀ ਕਿ ਤੁਸੀਂ ਆਪਣੀ ਗੁਫ਼ਤਗੂ, ਆਪਣਾ ਕਰਦਾਰ ਖੁਦਾ ਦੇ ਕਲਾਮ ਦੇ ਮੁਤਾਬਿਕ ਰੱਖੋ। ਤੁਹਾਡੀ ਗੁਫ਼ਤਗੂ ਵਿੱਚ, ਤੁਹਾਡੇ ਕਲਾਮ ਵਿੱਚ, ਤੁਹਾਡੇ ਕਰਦਾਰ ਵਿੱਚ ਖੁਦਾ ਦਾ ਫਜ਼ਲ ਪਾਇਆ ਜਾਣਾ ਚਾਹੀਦਾ ਹੈ। ਸਾਥੀਓ, ਜਦੋਂ ਅਸੀਂ ਖੁਦਾ ਵਿੱਚ ਹੋਵਾਂਗੇ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰਾਂਗੇ, ਉਹਦੇ ਕਲਾਮ ਨੂੰ ਅਪਣਾਵਾਂਗੇ, ਉਹਦੇ ਕਲਾਮ ਨੂੰ ਅਪਣਾਵਾਂਗੇ, ਉਸ ਵੇਲੇ ਯਕੀਨਨ ਖੁਦਾ ਦੀ ਮੁਹੱਬਤ ਸਾਡੇ ਕਰਦਾਰ ਤੋਂ, ਸਾਡੇ ਬੋਲਚਾਲ ਤੋਂ ਜ਼ਾਹਿਰ ਹੋਏਗੀ। ਅਸੀਂ ਫਿਰ ਖੁਦਾ ਦੇ ਨਾਮ ਤੋਂ ਹੀ ਜਾਣੇ ਤੇ ਪਹਿਚਾਣੇ ਜਾਵਾਂਗੇ। ਸੋ ਜਿਹੜੇ ਲੋਕ ਖੁਦਾ ਨਾਲ ਗਹਿਰਾ ਤਾਲੁਕ ਰੱਖਦੇ ਨੇ, ਨਾ ਸਿਰਫ ਉਹ ਖੁਦਾ ਕੋਲੋਂ ਬਰਕਤ ਪਾਉਂਦੇ ਨੇ, ਬਲਕਿ ਉਹ ਦੂਜਿਆਂ ਦੇ ਲਈ ਵੀ ਬਰਕਤ ਦਾ ਬਾਇਸ ਠਹਿਰਦੇ ਨੇ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਨਾ ਕਿ ਤੁਸੀਂ ਕੁਲਸੀਓਂ ਦੇ ਖਤ ਦਾ ਜ਼ਰੂਰ ਮੁਤਾਲਾ ਕਰੋ, ਇਹਨੂੰ ਜ਼ਰੂਰ ਪੜ੍ਹੋ। ਮੇਰਾ ਈਮਾਨ ਹੈ ਕਿ ਤੁਸੀਂ ਇਸ ਖਤ ਨੂੰ ਪੜ੍ਹ ਕੇ ਈਮਾਨ ਵਿੱਚ ਔਰ ਜ਼ਿਆਦਾ ਮਜ਼ਬੂਤ ਹੋਵੋਗੇ ਤੇ ਮਸੀਹ ਯਸੂ ਨੂੰ ਔਰ ਜ਼ਿਆਦਾ ਜਾਣ ਸਕੋਗੇ, ਉਹਦੀ ਪਹਿਚਾਣ ਵਿੱਚ ਔਰ ਜ਼ਿਆਦਾ ਵੱਧ ਸਕੋਗੇ। ਸੋ ਅਸੀਂ ਕੁਲਸੀਓਂ ਦੇ ਖਤ ਦਾ ਮੁਤਾਲਾ ਕਰੀਏ ਇਸ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਤਾਂ ਕਿ ਅਸੀਂ ਖੁਦ ਆਮਦ ਕੋਲੋਂ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ਼ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ, ਤੇਰਾ ਦਿਲ ਰੋਸ਼ਨੀ ਏ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰੇ ਬੜੇ ਮਸ਼ਕੂਰ ਹਾਂ। ਫਜ਼ਲ ਦੀ ਕਿ ਅਸੀਂ ਇਸ ਦੁਨੀਆਂ ਵਿੱਚ ਤੇਰੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਵਾਲੇ ਬਣੀਏ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਈਏ, ਤਾਂ ਕਿ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਐ ਖੁਦਾਵੰਦ, ਦੇ ਕਲਾਮ ਅੱਜ ਸਾਡੇ ਸਾਰਿਆਂ ਵਾਸਤੇ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਡੀ ਰੂਹਾਨੀ ਜ਼ਿੰਦਗੀ ਨੂੰ ਵਧਾ ਤੇ ਸਾਨੂੰ ਆਪਣੇ ਕਲਾਮ ਦੇ ਲਈ, ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰ। ਅਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਤੇਰੇ ਹੱਥਾਂ ਵਿੱਚ ਦੇਣੇ ਆ। ਸਾਨੂੰ ਤੂੰ ਆਪਣੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تانوں پسند آیا ہوئے گا ساتھیو بائبل مقدس دی سچائیاں نوں مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 0092310176792 نمبر ایک واری پھر لکھ لو 0092310176792 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا